एक ओंकार सतनाम कर्ता पुरुष निरभो निरवैर अकाल मुहूर्त अजोने सैभं गुरुप्रसाद हे प्राणनाथ गोविंदे कृपा निधान जगत गरो हे संसार ताप हरणे करुणा में सब दुख हरो हे शरण जो दयाल दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सात संग जियो पते प्रवान करनी वाहिगुरु जी का खालसा वाहिगुरु जी की फतेह। आलम विद्वान ऐसा कहते ने कि संसार दा सारे दा सारा इतिहास दो तरह के मनुखां दे आले दुआले परिक्रमा करता है। सारा इतिहास दो तरह के मनुखां दा ही है, दो मनुखां दा नहीं दो तरह के मनुखां दा, चाहे वह किसी मुल्क का इतिहास है चाहे वह किसी कौम का इतिहास है। इतिहास सारे का सारा दो तरह के मनुखां दे ही आले दुआले घूमता है परिक्रमा करता है। प्रथम श्रेणी उन्हां दी जिन्हां ने जगत नूं कुछ दिता है, कुछ भी दिता है, कला दिती है, ज्ञान दिता है, समर्था दिती है, स्वतंत्रता दिती है, शक्ति दिती है, रब्बी गुण दिते ने, कुछ भी दिता है। जिहड़ा जितना ज्यादा दे सकिया इतिहास दे पन्नियां दे उत्ते इतना छा गया। ये पहली श्रेणी। दूजी तरह के मनुख जो इतिहास दे छाए हुए ने जिन्हां ने खोया है, खोया है, जितना ज्यादा खोया है, जितना ज्यादा लुटिया है इतिहास दे पन्नियां ते छाए हुए ने, छाए हुए ने। हुण मैं अर्ज करा जो खो नहीं सकया, जो दे नहीं सकया इतिहास दे पन्नियां दे च नहीं है, ऐसे मनुखां दा कोई इतिहास नहीं। तर्क खड़ी होवेगी देण वालियां दा इतिहास है, खोण वालियां दा क्यों है? जे राम दी कथा है तो राक्षसां दी रावण दी कथा भी है। जे इतिहास विच श्री कृष्ण छाए हुए ने तो कंस भी मौजूद है, जरासिंध भी मौजूद है, दुर्योधन भी मौजूद है। जे इतिहास दे पन्नियां दे मुहम्मद साहब है गए ने, हसन ते हुसैन है,
تو میں عرض کراں یزید بھی چھایا ہوا ہے جنہیں اس نے بچیاں نو شہید کر دیتا سی. اتہاس جے دھن گرو نانک دیو جی مہاراج دا ہے تو بابر دا بھی ہے, بابر بھی چھایا ہوا ہے اتہاس تے. اگر اتہاس گرو ارجن دیو جی مہاراج دا ہے تو اتہاس جہانگیر دا بھی ہے. اگر اتہاس گرو تیگ بہادر صاحب تے دھن گرو گوبند سنگھ جی مہاراج دا ہے اتنا ہی اتہاس اورنگزیب دا بھی ہے, صوبہ سرہند دا بھی ہے. حیرانگی ہوے گی جنہاں نے جگت نو دیتا ہے, ساہتکاراں نے اتہاسکاراں نے قلم دے دھنیاں نے دماغ دے دھنیاں نے انہاں دے اتے محنت کیتی ہے, انہاں دی جیون شیلی لکھی ہے, کھون والیاں دی کیوں لکھی ہے؟ ہلاکو دا بھی اتہاس ہے, چنگیز خان دا بھی اتہاس ہے, ہٹلر دا بھی اتہاس ہے جو 2.5 کروڑ بندیاں دا قاتل ہے. اتہاس دے اے بھی چھائے ہوئے ہیں. دراصل دین واسطے کوئی سمرتھا تے شکتی چاہی دی ہے, کول ہی کچھ نہیں تے دے گا کی خاک. شکتی شالی منک ہی جگت نو کچھ دے سکتا ہے. دھیان نال سننا, شکتی شالی منک ہی کچھ کھو سکتا ہے. دین واسطے شکتی چاہی دی ہے, کھون واسطے بھی شکتی چاہی. کمزور منک جگت نو کچھ بھی نہیں دے سکتا, کمزور منک جگت کو کچھ کھو بھی نہیں سکتا. اس واسطے کمزور منک, کمزور قوم, کمزور دیش اتہاس دے کوئی خاص تھان نہیں رکھتے, انہوں دی کوئی جگہ نہیں ہوتی. جو دے بھی نہیں سکے تے کھو بھی نہیں سکے. دین واسطے بھی شکتی چاہیے, کھون واسطے بھی شکتی چاہیے. شکتی ہین منک نہ جگت نو کچھ دے سکتا ہے, نہ جگت دے کولوں کچھ کھو سکتا ہے. منک شکتی تو پربھاوت ہے, دور کیوں جائیے؟ کئی دفعہ داس نے عرض کیتی ہے پرماتما بھی ایک شکتی ہے. دھن گرو گوبند سنگھ جی مہاراج دی لکھی ہوئی یہ ارداس جو پنتھ پرچلت ہے, پرتھم بھگوتی سمر کے گرو نانک لے تے آئے, بھگوتی مین شکتی, پرتھم شکتی. پرماتما کوئی ویکتی نہیں ہے, شکتی ہے. چلو میں تو راہ دیں, اگر ویکتی منو گے تو جنم بھی مننا پے گا, جنم من لو گے تو مرن بھی مننا پے گا. کوئی ایسا جنم نہیں جو مرن نال جڑے ہوئے نہیں. دھن گرو گوبند سنگھ جی مہاراج دا فرمان, آ جنم ہے آ مرن ہے. اگر ویکتی من لو گے تو وہ دے ماں باپ بھی مننے پڑ گے, ماں باپ من لے تو ذات پات بھی مننی پے گی. صاحب کہنے نہ تات ہیں نہ مات ہیں, نہ ذات ہیں نہ پات ہیں. گرو گوبند سنگھ, اگر اس نو ویکتی من لو گے تو وہ دا کوئی رنگ تے روپ بھی مننا پے گا. مہاراج کہندے نا اروپ ہیں انوپ ہیں, کوئی روپ نہیں ہے, کوئی آکار نہیں ہے. اگر اس نو ویکتی من لو گے تو وہ دا کوئی مذہب بھی مننا پے گا. پرماتما ہندو ہوے گا یا مسلم ہوے گا یا سکھ ہوے گا یا کرسچن ہوے گا, پرماتما یہودی ہوے گا یا پارسی ہوے گا, جینی ہوے گا یا بودھی ہوے گا, اگر اس نو ویکتی من دیا. دھن گرو گوبند سنگھ جی مہاراج دے امر واک آپ کہندے نے, نمستنگ امجبے نمستست اجبے, نمسکار اے پربھو تینو, تیرا کوئی مذہب نہیں, کوئی مذہب نہیں. بڑے دھیان نال سننا, جاب صاحب بڑی امر بانی ہے, دل دی گہرائیاں نال پڑھو گے جاب صاحب کرتے پرخ نال جوڑ دے گا, ایسی امر بانی ہے. نمستنگ امجبے نمسکار اے پربھو تینو, تیرا کوئی مذہب نہیں. نمستنگ امجبے نمستست اجبے, اگر اس نو व्यक्ति मन लईए ध्यान देना तो व्यक्ति एक समय च एको ही थां ते आउंदा है। तुसी गुरुद्वारा साहब दे च बैठे हो अपने घर नहीं हो। दास इत्थे सतगुरु दी हजूरी स्टेज ते बैठा है, इस तो इलावा होर मैं किधरे भी नहीं हाँ। अगर परमात्मा व्यक्ति है तो किसी गुट्ठे च किसी सचखंड दे च बैठा होवेगा, सतवें आसमान ते बैठा होवेगा या सतवें पाताल दे च होवेगा, कम से कम इत्थे बैंकॉक दे च ते कोई नहीं, इत्थे ते कोई नहीं। अगर वह व्यक्ति है, धन गुरु नानक देव जी महाराज कहिंदे ने, तू सबने थाई जिथे हो जाई साचा सिरजन हार जियो। तू ते व्यापक है, सारी थां ते है, तो सारी थां ते व्यक्ति नहीं हो सकता, शक्ति हो सकती है। ये भी मैं अर्ज कर दिया। अगर वो शक्ति है तो उसका कोई ना कोई तो रचेता होवेगा, कोई ना कोई तो बनावण वाला होवेगा। चलो माँ बाप नहीं थे, ना सही जात पात नहीं थे, ना सही किसी ने बनाया होवेगा। ध्यान नाल सुनना, साहिब कहिंदे ने अकृता कृत है, अमृता मृत है। तू अकृत है, किसी की कृत नहीं है। इस वास्ते अमृत है, अमर तत् है। अगर तू किसी की कृत है, तेनों किसी ने बनाया, फिर तेनों कोई मिटा भी सकता है। जो बना सकता है मिटा भी सकता है। चूंकि तू अकृत है, तेरा कोई कर्ता नहीं है, तू अकृत है, व्यापक है। अगर उसनु व्यक्ति मनिए तो दो नुक्ते होर भी सुन लेना। फिर मनना पेगा वो परमात्मा स्त्री होवेगा या पुरुष होवेगा, दोहां दे च एक रूप ते होवेगा ना उसका, ध्यान देना। क्योंकि व्यक्ति दे दो रूप ने, व्यक्ति पुरुष भी है, व्यक्ति स्त्री भी है। अगर परमात्मा व्यक्ति है तो या फिर पुरुष होवेगा या फिर स्त्री होवेगा। तो धन गुरु नानक देव जी महाराज दे बोल सरवन करो। पातशाह कहिंदे ने, सुन मंडल एक जोगी वैसे। सुन मंडल, जब मन निर्विचार हो जाए, विचार सारे शांत हो जाए, उस निर्विचार अवस्था दे च निरंकार जिदा कोई आकार नहीं, वो झलकदा होया दिखाई देंदा है। दरअसल साडे विचारां दे बदल उस सूरज नूं दृश्यमान नहीं होण देंदे। विचारां दियां कालियां बदलियां छाइयां रहिंदियां ने और वो परम प्रकाश साथों ओले रहिंदा है। जैसे साढ़े ये विचार एक पासे आउंदे ने, निरंकार ही निरंकार। सुन मंडल, सुन आपदी ज्ञातली अर्ज करा, जिदा सुन दे च आसन हो जाए उन्हू कहिंदे ने सन्यासी। सन्यासी दा मतलब की, सन्यास दा मतलब की, सुन दे च आसन। सुन समार अनहद तैनात, कहन न जाई अचर्ज विस्वात। तो मैं अर्ज करा, परमात्मा एक शक्ति है, मनुख शक्ति तो प्रभावित है। शक्तिशाली मनुख जगत नु कुछ दे सकता है, शक्तिशाली मनुख जगत कोलों कुछ खो सकता है। कमजोर मनुख ना खो सकता है, कमजोर मनुख ना दे सकता है। इस वास्ते इतिहास दे ताकतवर शक्ति छाई हुई है। और परमात्मा भी एक शक्ति है, परम शक्ति है। सुन मंडल एक जोगी वैसे, नार ना पुरख कहो को कैसे। कोई स्त्री ते पुरुष नहीं है। फिर की है, त्रिभुवन ज्योत रहे लिवलाई, सुर नर नाथ सचे सरनाई। तो हुण मैं अर्ज करा, दुनिया दा सारे दा सारा इतिहास दो तरह दे मनुखां दा, तीजे मनुख दा कोई इतिहास नहीं। जो जगत नु जितना ज्यादा दे सके है, संसार दे च इतिहास दे पन्नियां ते उतना छा गया है। शक्ति दित्ती होवे, कला दित्ती होवे, ज्ञान दित्ता होवे, गुण दित्ते होवन, स्वतंत्रता दित्ती होवे, शक्ति दित्ती होवे, मोक्ष दित्ता होवे, कुछ भी देता होवे, ਪਦਾਰਥ ਦਿੱਤੇ ਹੋਣ, ਧਨ ਸੰਪਦਾ ਦਿੱਤੀ ਹੋਵੇ, ਜਿਤਨਾ ਜ਼ਿਆਦਾ ਦੇ ਸਕਿਆ ਇਤਿਹਾਸ ਦੇ ਪੰਨਿਆਂ 'ਤੇ ਉਤਨਾ ਛਾ ਗਿਆ, ਉਤਨਾ ਛਾ ਗਿਆ। ਔਰ ਜੋ ਜਿਤਨਾ ਜ਼ਿਆਦਾ ਖੋ ਸਕਿਆ ਇਤਿਹਾਸ ਦੇ ਪੰਨਿਆਂ 'ਤੇ ਉਤਨਾ ਜ਼ਿਆਦਾ ਛਾ ਗਿਆ। ਮੈਂ ਫਿਰ ਅਰਜ਼ ਕਰਾਂ, ਤਰਕ ਖੜੀ ਹੋਵੇਗੀ। ਦੇਣ ਵਾਲਿਆਂ ਦਾ ਇਤਿਹਾਸ ਹੈ, ਪੜ੍ਹਦੇ ਹਾਂ ਅਸੀਂ, ਲੇਕਿਨ ਹੈਰਾਨਗੀ ਦੀ ਗੱਲ ਹੈ, ਇਤਿਹਾਸਕਾਰਾਂ ਨੇ, ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਜਿਨ੍ਹਾਂ ਨੇ ਖੋਇਆ ਉਹਨਾਂ ਦਾ ਇਤਿਹਾਸ ਕਿਉਂ ਲਿਖਿਆ? ਮੈਂ ਫਿਰ ਅਰਜ਼ ਕਰਾਂ, ਕਮਜ਼ੋਰ ਮਨੁੱਖ ਨਾ ਕੁਛ ਦੇ ਸਕਦਾ, ਕਮਜ਼ੋਰ ਮਨੁੱਖ ਨਾ ਹੀ ਕੁਛ ਖੋ ਸਕਦਾ। ਬੜੇ ਧਿਆਨ ਦੇਣਾ, ਨਾ ਹੀ ਕਮਜ਼ੋਰ ਮਨੁੱਖ ਜਗਤ ਨੂੰ ਕੁਛ ਦੇ ਸਕਦਾ, ਹੈ ਹੀ ਨਹੀਂ ਹੱਥ ਦੇ 'ਚ ਕੁਛ, ਤੇ ਦੇਗਾ ਕੀ? ਔਰ ਹੱਥ ਦੇ 'ਚ ਕੋਈ ਸ਼ਕਤੀ ਨਹੀਂ ਹੈ ਤੇ ਖੋਏਗਾ ਕਿਸ ਤਰ੍ਹਾਂ? ਦੇਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ, ਖੋਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ। ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ, ਸ਼ਕਤੀਸ਼ਾਲੀ ਮਨੁੱਖਾਂ ਦਾ ਇਤਿਹਾਸ ਹੈ। ਹੁਣ ਦੂਜਾ ਨੁਕਤਾ, ਦੂਜਾ ਪੈਰਾ ਮੈਂ ਤੁਹਾਡੇ ਸਾਹਮਣੇ ਰੱਖਾਂ। ਇਹ ਜਿਹੜੇ ਦੇਣ ਵਾਲੇ ਨੇ, ਵਿਦਵਾਨਾਂ ਨੇ ਇਹਨਾਂ ਨੂੰ ਤਿੰਨ ਹਿੱਸਿਆਂ ਦੇ 'ਚ ਵੰਡਿਆ, ਭਗਤ, ਸੂਰਬੀਰ ਤੇ ਦਾਨੀ। ਇਹ ਤਿੰਨ ਨੇ। ਹੁਣ ਮੈਂ ਅਰਜ਼ ਕਰਾਂ, ਇਹ ਖੋਣ ਵਾਲਿਆਂ ਦੀਆਂ ਸ਼੍ਰੇਣੀਆਂ ਵੀ ਤਿੰਨ ਨੇ, ਕਾਤਲ, ਡਕੈਤ, ਦੁਰਾਚਾਰੀ, ਬਲਾਤਕਾਰੀ। ਦੇਣ ਵਾਲੇ ਵੀ ਤਿੰਨ ਨੇ, ਭਗਤ, ਸੂਰਬੀਰ ਤੇ ਦਾਨੀ। ਭਗਤ ਦਾ ਹੋਣਾ ਹੀ ਕਾਫੀ ਹੈ, ਇੱਕ ਫੁੱਲ ਖਿੜ ਗਿਆ ਆਲੇ ਦੁਆਲੇ ਨੂੰ ਮੁਅੱਤਰ ਕਰੇਗਾ, ਇੱਕ ਚੰਦਨ ਦਾ ਬੂਟਾ ਪੈਦਾ ਹੋ ਗਿਆ ਸਾਰੀ ਬਨਸਪਤੀ ਨੂੰ ਮੁਅੱਤਰ ਕਰੇਗਾ। ਕਿਸੇ ਸ਼ਹਿਰ ਵਿੱਚ ਇੱਕ ਭਗਤ ਪੈਦਾ ਹੋ ਗਿਆ ਸਾਰੇ ਸ਼ਹਿਰ ਦੀ ਫਿਜ਼ਾ ਧਾਰਮਿਕ ਬਣ ਜਾਏਗੀ। ਤਿੰਨ ਕੀ ਬਰਕਤ ਖਾਏ ਅਸੰਕ ਕਰੋੜੇ, ਇਹ ਵੀ ਮੈਂ ਅਰਜ਼ ਕਰ ਦੇਣਾ। ਲੇਕਿਨ ਬਦਕਿਸਮਤੀ ਇਹ ਹੈ, ਹੁੰਦਾ ਤੇ ਹੈ ਚੰਦਨ ਪਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਸੰਤ ਭਗਤ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ, ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਮੇਰੇ ਪੜ੍ਹਨ ਦੇ 'ਚ ਆਇਆ, ਸਾਰੀ ਦੁਨੀਆ 'ਚ ਥਾਵਾਂ 'ਤੇ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਈਰਾਨ ਦੇ 'ਚ ਆਉਂਦਾ, ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਵੀ ਸਾਰੀ ਜਗ੍ਹਾ 'ਤੇ ਨਹੀਂ ਆਉਂਦਾ। ਪੰਪੋਸ਼ ਨਾਮ ਦਾ ਇੱਕ ਛੋਟਾ ਜਿਹਾ ਇਲਾਕਾ ਹੈ, ਉੱਥੇ ਆਉਂਦਾ। ਆਲੇ ਦੁਆਲੇ ਕਸ਼ਮੀਰ ਗੌਰਮੈਂਟ ਨੇ ਬੀਜ ਕੇ ਦੇਖਿਆ, ਨਹੀਂ ਆਉਂਦਾ। ਹਿਮਾਚਲ ਪ੍ਰਦੇਸ਼ ਨੇ ਵੀ ਬੜੀ ਕੋਸ਼ਿਸ਼ ਕੀਤੀ, ਕਰੋੜਾਂ ਰੁਪਏ ਖਰਚ ਕੀਤੇ ਕੇਸਰ ਪੈਦਾ ਹੋਵੇ, ਨਹੀਂ ਹੋਇਆ, ਨਹੀਂ ਹੋਇਆ। ਈਰਾਨ ਦੇ 'ਚ ਵੀ ਇੱਕ ਛੋਟੇ ਜਿਹੇ ਇਲਾਕੇ 'ਚ ਅਸਫਾਨ ਦੇ 'ਚ ਪੈਦਾ ਹੁੰਦਾ, ਸਾਰੇ ਈਰਾਨ ਦੇ 'ਚ ਵੀ ਨਹੀਂ ਪੈਦਾ ਹੁੰਦਾ। ਸਪੇਨ ਦੇ 'ਚ ਵੀ ਇੱਕ ਨਿੱਕਾ ਜਿਹਾ ਕਸਬਾ ਹੈ, ਕਹਿੰਦੇ ਨੇ ਉੱਥੇ ਹੀ ਪੈਦਾ ਹੁੰਦਾ। ਆਲੇ ਦੁਆਲੇ ਉਹਨਾਂ ਨੇ ਵੀ ਬੀਜ ਕੇ ਦੇਖਿਆ, ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਸਾਰੀ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਚੰਦਨ ਸਾਰੀ ਜਗ੍ਹਾ ਨਹੀਂ ਆਉਂਦਾ, ਸਮੁੱਚੇ ਸੰਸਾਰ ਦੇ 'ਚ ਕੇਵਲ ਭਾਰਤ ਦੇ 'ਚ ਆਉਂਦਾ, ਅਤੇ ਭਾਰਤ ਦੇ 'ਚ ਵੀ ਸਿਰਫ ਦੋ ਸੂਬਿਆਂ 'ਚ, ਕਰਨਾਟਕ ਅਤੇ ਤਾਮਿਲਨਾਡੂ, ਕਿਧਰੇ ਵੀ ਨਹੀਂ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ, ਉੱਥੇ ਆਉਂਦਾ, ਉਸੇ ਜਗ੍ਹਾ 'ਤੇ ਆਉਂਦਾ। ਬਾਕੀ ਜਗ੍ਹਾ ਦੀ ਧਰਤੀ, ਆਬੋ ਹਵਾ ਚੰਦਨ ਦੇ ਅਨੁਕੂਲ ਨਹੀਂ ਹੈ, ਲਾ ਕੇ ਦੇਖਿਆ ਨਹੀਂ ਆਉਂਦਾ। ਬਾਕੀ ਜਗ੍ਹਾ ਦੀ ਧਰਤੀ ਕੇਸਰ ਦੇ ਅਨੁਕੂਲ ਨਹੀਂ ਹੈ, ਬੀਜ ਕੇ ਦੇਖਿਆ ਨਹੀਂ ਆਉਂਦਾ। ਇਹਨੂੰ ਮਿਰਜ਼ਾ ਗਾਲਿਬ ਨੇ ਆਪਣੇ ਆਲਮਾਨਾ ਢੰਗ ਨਾਲ ਜਿਵੇਂ ਬਿਆਨ ਕੀਤਾ, ਮੈਂ ਤੁਹਾਨੂੰ ਉਹ ਵੀ ਸਰਵਣ ਕਰਾ ਦਿਆਂ। ਉਹ ਕਹਿੰਦਾ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ। ਉਰਦੂ ਫਾਰਸੀ ਜਿਹੜੇ ਜਾਣਦੇ ਹੋਣਗੇ ਉਹਨਾਂ ਦੀ ਪਕੜ 'ਚ ਗੱਲ ਆਵੇਗੀ। मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता, ये वो नगमा है जो हर साज पे गाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहिंदे रब्बी प्यार दा नगमा हर दिल दे साज दे चो नहीं निकलता, एक विशेष दिल चाहिदा। होंदा ते है केसर, कोई विशेष धरती चाहिदी है। होंदा ते है चंदन, कुछ विशेष वातावरण चाहिदा है। रब्बी प्यार पैदा ते होंदा है, पर कोई विशेष दिल दिमाग चाहिदा है, हर जगह नहीं होंदा। हुण दूसरा नुक्ता भी सुन लेना, एक एक पैरा मैं थोड़े सामने रखी जाना। हर शहर दे चोटी दे धनवान होंदे ने, धनवाना तो कोई शहर खाली नहीं है। हर शहर दे चोटी दे राजनैतिक होंदे ने, राजनैतिकां तो कोई शहर खाली नहीं है। हर शहर दे इंजीनियर होंदे ने, डॉक्टर होंदे ने, लॉयर होंदे ने, साइंटिस्ट होंदे ने, कलाकार होंदे ने, कवि होंदे ने, फिलोसफर होंदे ने, दार्शनिक होंदे ने, हर शहर दे आउंदे ने। मैं दावे नाल कहना हर शहर दे संत नहीं आउंदा, नहीं आउंदा, हर शहर दे भगत नहीं आउंदा, हर शहर दे चोटी दे धनवान होंदे ने, हर शहर दे चोटी दे राजनीतिक होंदे ने, हर शहर दे कलाकार होंदे ने, दार्शनिक फिलोसफर होंदे ने, साइंटिस्ट होंदे ने, लॉयर डॉक्टर होंदे ने, हर शहर दे संत नहीं आउंदा, हर शहर दे भगत नहीं आउंदा। भगत ते इक्को ही काफी है, सारे शहर दी फिजा धार्मिक बन जांदी। भगत कबीर कहिंदे ने, कबीर सो मुख धन है, जय मुख कहिए राम, देही किसकी बापुरी पवित्र होए गो ग्राम। इस देही दी गल छड्डो, सारा शहर धार्मिक फिजा विच लबरेज हो जांदा है। कोई एक अद संत होवे ते सही, भगत होवे ते सही। मैं जिन्हां कोल गुरबाणी व्याकरण पढ़दा रहा, वो अपने अनुभव के आधार ते मैनू दसदे रहे, जिहदी सुरत शब्द नाल जुड़ जाए उहदी वाइब्रेशन, उहदियां तरंगां घट तो घट 10 मील तक प्रभावित कर दियां। मैनू इंज कहिंदे सी कबीर, कहिंदे ने देही दी गल छड्डो, सारा शहर पावन हो जांदा है। सारे शहर दे विच ओ फिजा, ओ लहरां जद लोगां नाल टकरांदियां ने, उन्हां दे अंदरों भी धार्मिक भावनावां पैदा होंदियां ने। ठीक है, मैं सेंट नहीं लाया, पर किसी ने लाया होया, पर हवा दे झोंकियां करके खुशबू मैनू भी आ गई है। ठीक है, मेरे घर विच चंदन नहीं है, पर किधरे लग्या होया चंदन दा बूटा, हवा दे झोंकियां नाल उहदी फिजा मैनू भी मुअत्तर कर गई है। मेरे घर दे ते नहीं है, किसी होर जगह चंदन से, पर हवा दे झोंकियां ते उहदी महक असवार होके आई है, मैनू भी मुअत्तर कर गई है। कदी कदी अचनचेत जो धार्मिक लहरां मनुख दे अंदर पैदा हो जांदियां ने, किसी संत भगत दीआं लहरां टकरा जांदियां ने, इह भी मैं अर्ज़ करदा। भगत बिना मंगिया ही दान दे ही जांदा है, उहदा होना ही काफी है, उहदा होना ही काफी है। फुल शोर शराबा नहीं करदा महक वंडन लग्या, सूरज ढंडोरा नहीं पिटदा मेरे कोल रोशनी ले लो, रोशनी ले लो, मैं रोशनी दे रहा। बड़ी खामोशी नाल चानना वंडी जांदा है, बड़ी खामोशी नाल फुल महक वंडी जांदे ने। भगत चुप है, उहदियां तरंगां सारे जगत नूं प्रभावित करी जांदियां ने। तो महाराज कहिंदे ने, भगत देण वालियां दा इतिहास प्रथम श्रेणी च आउंदा है। भगत दूजा कौण? सूरबीर। ਇਹ ਆਪਣੀ ਜਾਨ ਨਿਛਾਵਰ ਕਰ ਦਿੰਦਾ ਹੈ ਕਮਜ਼ੋਰ ਤੇ। ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਉਹਨੂੰ ਸੂਰਬੀਰ ਕਹਿੰਦੇ ਨੇ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ। ਇੱਥੇ ਦੀਨ ਦੇ ਅਰਥ ਕੀ ਕਰੋਗੇ, ਇਹ ਦੀਨ ਸ਼ਬਦ ਸੰਸਕ੍ਰਿਤ ਦਾ, ਇਹਦੇ ਅਰਥ ਨੇ ਨਿਮਾਣਾ ਨਿਤਾਣਾ ਕਮਜ਼ੋਰ। ਦੀਨ ਸ਼ਬਦ ਅਰਬੀ ਫਾਰਸੀ ਦਾ ਹੋਵੇ ਉਰਦੂ ਦਾ ਹੋਵੇ, ਇਹਦੇ ਅਰਥ ਬਣਦੇ ਨੇ ਮਜ਼ਹਬ ਧਰਮ। ਦੀਨ ਵਿਸਾਰੇ ਓਰੇ ਦੀਵਾਨੇ, ਦੀਨ ਵਿਸਾਰੇ ਓਰੇ, ਇੱਥੇ ਦੀਨ ਦੇ ਅਰਥ ਧਰਮ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਇੱਥੇ ਦੀਨ ਦੇ ਅਰਥ ਕਮਜ਼ੋਰ, ਲਾਗਰ, ਨਿਵਾਣਾ, ਤਮਣ। ਜੋ ਕਮਜ਼ੋਰ ਦੀ ਬਾਂਹ ਤੋੜ ਦੇਵੇ ਜ਼ਾਲਮ ਹੈ, ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਸੂਰਬੀਰ ਹੈ, ਸੂਰਬੀਰ ਹੈ। ਸੰਸਾਰ ਦੇ ਵਿੱਚ ਕਮਜ਼ੋਰ ਦਾ ਪੱਖ ਕੋਈ ਵਿਰਲਾ ਹੀ ਲੈਂਦਾ ਹੈ। ਇਹ ਵੀ ਮੈਂ ਅਰਜ਼ ਕਰ, ਕਮਜ਼ੋਰ ਦੇ ਪੱਖ ਵਿੱਚ ਕੌਣ ਖੜਾ ਹੁੰਦਾ ਹੈ? ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ, ਸਾਰੇ ਭਾਰਤ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਕਿਸੇ ਨੇ ਬਾਂਹ ਨਹੀਂ ਪਕੜੀ, ਉਹਨਾਂ ਨੇ ਪਕੜੀ। ਕੋਈ ਮਹਾਨ ਸੂਰਬੀਰ ਬਹਾਦਰ ਤੇਗ ਬਹਾਦਰ, ਕੋਈ ਬਹਾਦਰ ਹੀ ਬਾਂਹ ਪਕੜ ਸਕਦਾ, ਕਮਜ਼ੋਰ ਬਾਂਹ ਨਹੀਂ ਪਕੜ ਸਕਦਾ। ਸੰਤ ਤੇ ਬੜੇ ਸਨ, ਆਪਣੇ ਆਪ ਨੂੰ ਭਗਤ ਯੋਗੀ ਸੰਨਿਆਸੀ ਕਹਿਲਾਉਣ ਵਾਲੇ ਬੜੇ ਸਨ, ਪਰ ਕਮਜ਼ੋਰ ਦੀ ਬਾਂਹ ਪਕੜਨ ਵਾਲੇ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ। ਸੂਰਬੀਰ ਕਿਸ ਨੂੰ ਕਹਿੰਦੇ ਨੇ? ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਤੇ ਕਮਜ਼ੋਰ ਦੀ ਖਾਤਰ ਆਪਣੇ ਆਪ ਨੂੰ ਨਿਛਾਵਰ ਕਰ ਦੇਵੇ, ਕੁਰਬਾਨ ਕਰ ਦੇਵੇ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕੀਤਾ ਸੀ। ਫਕੀਰੀ ਚੀਸਤ ਜਨਮ ਸਾਖੀ ਦੇ ਬੋਲ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ, ਉਹਦੇ ਬੋਲ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ, ਫਕੀਰ ਕੌਣ ਹੈ? ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੂੰ ਸਮਝਾਉਂਦਿਆਂ ਹੋਇਆ ਕਹਿੰਦੇ ਨੇ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਪਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ, ਕੁਰਬਾਨ ਕਰ ਦੇਣਾ, ਹਮੇਸ਼ਾ ਲਈ ਅਮਰ ਤੱਤ ਦੇ ਵਿੱਚ ਲੀਨ ਹੋ ਜਾਣਾ, ਬਸ ਇਸੇ ਨੂੰ ਫਕੀਰੀ ਕਹਿੰਦੇ। ਹੋਰ ਕਿਸ ਨੂੰ ਫਕੀਰ ਕਹਿੰਦੇ? ਹੋਰ ਕਿਸ ਨੂੰ ਸੰਤ ਕਹਿੰਦੇ? ਦੁਨੀਆਂ ਦੇ ਵਿੱਚ ਕਹਿੰਦੇ ਨੇ ਹਰ ਮਨੁੱਖ ਨੂੰ ਹੀਰੇ ਦੀ ਪਰਖ ਨਹੀਂ ਆਉਂਦੀ। ਵੇਚਣ ਵਾਸਤੇ ਹੀਰਾ ਲੈ ਗਿਆ ਸੀ ਮਰਦਾਨਾ, ਕਿਸੇ ਨੇ ਕਿਹਾ ਦੋ ਮੂਲੀਆਂ ਲੈ ਲੈ, ਕਿਸੇ ਨੇ ਕਿਹਾ ਦੋ ਲੱਡੂ ਲੈ ਲੈ ਹਲਵਾਈ ਦੀ ਦੁਕਾਨ ਤੇ ਗਿਆ। ਪਰ ਸਾਲਸ ਰਾਏ ਜੌਹਰੀ ਕੋਲ ਗਿਆ, ਉਹਨੇ ਥੈਲੀ ਅੱਗੇ ਰੱਖ ਦਿੱਤੀ, ਕਹਿਣ ਲੱਗੇ ਨਜ਼ਰਾਨਾ ਹੈ ਮੁੱਲ ਨਹੀਂ ਹੈ। ਤੇ ਜੇ ਹੀਰੇ ਦੀ ਹਰ ਇੱਕ ਨੂੰ ਸਮਝ ਨਹੀਂ, ਜੋ ਇੱਕ ਪੱਥਰ ਹੈ ਚਮਕਦਾ ਹੋਇਆ, ਗੁਸਤਾਖੀ ਮਾਫ, ਸੰਤ ਦੀ ਹਰ ਇੱਕ ਨੂੰ ਸਮਝ ਨਹੀਂ ਹੈ। ਪਖੰਡ ਦੀ ਸਮਝ ਹੋਵੇਗੀ, ਸੰਤ ਦੀ ਸਮਝ ਨਹੀਂ ਹੈ। ਇਹਦੇ ਉੱਤੇ ਮੈਂ ਜਿਹੜੀ ਦਲੀਲ ਦੇਣਾ ਉਹਨਾਂ ਧਿਆਨ ਨਾਲ ਸੁਣ ਲੈਣਾ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਭਾਵੇਂ ਜਵਾਨ ਉਹਦਾ ਪਿਓ ਹੋਵੇ, ਭਾਵੇਂ ਜਵਾਨ ਉਸਦਾ ਵਿਰਾਹ ਹੋਵੇ, ਭਾਵੇਂ ਜਵਾਨਾਂ ਨੂੰ ਉਹ ਦੇਖਦਾ ਹੈ, ਪਰ ਇੱਕ ਮਾਸੂਮ ਬੱਚੇ ਨੂੰ ਕੁਛ ਵੀ ਨਹੀਂ ਪਤਾ ਜਵਾਨੀ ਕੀ ਹੈ, ਜਵਾਨ ਦੀ ਵਾਸ਼ਨਾ ਕੀ ਹੈ, ਜਵਾਨ ਦੀ ਉਮੰਗ ਕੀ ਹੈ, ਜਵਾਨ ਦੀ ਤਰੰਗ ਕੀ। ਇੱਕ ਬੱਚੇ ਨੂੰ ਕੀ ਪਤਾ? ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ। ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਬੁਢੇਪਾ ਕੀ ਆਉਂਦਾ? ਭਾਵੇਂ ਬੁੱਢਾ ਉਹਦਾ ਪਿਤਾ ਹੋਵੇ, ਉਹਦਾ ਦਾਦਾ ਹੋਵੇ, ਭਾਵੇਂ ਬੁੱਢੇ ਉਹਦੇ ਸਾਹਮਣੇ ਬੈਠੇ ਹੋਣ, ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ, ਉਹਦੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ, ਬੁਢੇਪੇ ਦੀਆਂ ਖੂਬੀਆਂ ਕੀ ਨੇ, ਮਹਾਨਤਾ ਕੀ ਹੈ? ਇੱਕ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਗੁਸਤਾਖੀ ਮਾਫ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ, ਮਰਨਾ ਕੀ ਹੁੰਦਾ, ਮੌਤ ਕੀ ਆਉਂਦੀ ਹੈ? ਭਾਵੇਂ ਲਾਸ਼ਾਂ ਉਸਨੇ ਸੈਂਕੜੇ ਦੇਖੀਆਂ ਹੋਣ, ਭਾਵੇਂ ਸੈਂਕੜੇ ਮੁਰਦਿਆਂ ਨੂੰ ਮੁੰਡੇ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਆਵੇ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ? ਮਰ ਕੇ ਹੀ ਪਤਾ ਚੱਲਦਾ ਮੌਤ ਕੀ ਆਉਂਦੀ ਹੈ। ਦਰਅਸਲ ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕਿਹਨੂੰ ਕਹਿੰਦੇ। ਉਂਝ ਨਹੀਂ ਪਤਾ ਚੱਲਦਾ। ਇਹ ਵੱਡ ਊਚਾ ਹੋਵੇ ਕੋਏ, ਇਸ ਊਚੇ ਕੋ ਜਾਣੇ ਸੋਏ। ਕਿਸੇ ਵਕਤ ਮੈਂ ਖੋਲਾਂਗਾ ਤੁਹਾਡੇ ਸਾਹਮਣੇ, ਰੱਬ ਵਰਗਾ ਸੁਭਾਅ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਰੱਬ ਕਿਹਨੂੰ ਕਹਿੰਦੇ ਨੇ, ਪਰਮਾਤਮਾ ਕਿਹਨੂੰ ਕਹਿੰਦੇ ਨੇ। ਇਹ ਵੱਡ ਊਚਾ ਹੋਵੇ ਕੋਏ, ਇਸ ਊਚੇ ਕੋ ਜਾਣੇ ਸੋਏ। ਜਿਸ ਦਿਨ ਮਨੁੱਖ ਸਚਿਆਰ ਹੋ ਜਾਂਦਾ ਉਹ ਦਿਨ ਸੱਚ ਦਾ ਪਤਾ ਚੱਲਦਾ, ਉਸ ਤੋਂ ਪਹਿਲੇ ਸੱਚ ਦਾ ਨਹੀਂ ਪਤਾ ਚੱਲਦਾ। ਕਬੀਰ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਕਬੀਰ ਕਹਿੰਦੇ ਨੇ, ਸੰਤਾਂ ਦੀ ਸੰਗਤ ਕਰਕੇ ਮੈਂ ਸੱਚ ਹੋ ਗਿਆ, ਸਾਚ ਭਇਓ ਮੈਂ ਤੇ ਸੱਚ ਹੋ ਗਿਆ। ਹੁਣ ਸੱਚ ਤੇ ਪਰਮਾਤਮਾ, ਕਬੀਰ ਕਹਿੰਦੇ ਨੇ ਆਪਾਂ ਵੀ ਸੱਚ ਹੋ ਗਏ। ਠੀਕ ਹੈ ਆਪਾਂ ਬੂੰਦ ਸੀ, ਕਬੀਰ ਕਹਿੰਦੇ ਨੇ ਬੂੰਦ ਸੀ, ਪਰ ਹੁਣ ਆਪਾਂ ਸਾਗਰ ਹਾਂ, ਹੁਣ ਸਾਗਰ ਦੇ ਚਲੀਨ ਹੋ ਗਏ, ਹੁਣ ਅਸੀਂ ਬੂੰਦ ਨਹੀਂ ਰਹਿ। ਭਾਵੇਂ ਮੈਂ ਕਬੀਰ ਸੀ, ਪਰ ਹੁਣ ਮੈਂ ਸੱਚ ਦੇ ਚਲੀਨ ਹੋ ਕੇ ਸੱਚ ਹੋ ਗਿਆ, ਹੁਣ ਮੈਂ ਕਬੀਰ ਨਹੀਂ ਰਿਹਾ, ਹੁਣ ਤੇ ਮੈਂ ਸੱਚ ਹੋ ਗਿਆ। ਸਾਚ ਭਇਓ ਅਨ ਕਥੇ ਨਾ ਜਾਈ, ਸੱਚ ਦੇ ਚਲੀਨ ਹੋ ਕੇ ਹੀ ਪਤਾ ਚੱਲਦਾ ਸੱਚ ਕੀ ਹੈ, ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਪਰਮਾਤਮਾ ਕੀ ਹੈ, ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਬਣਾ ਕੀ ਹੈ। ਇਸ ਤੋਂ ਪਹਿਲੇ ਮਨੁੱਖ ਧੋਖਾ ਖਾਂਦਾ ਰਹੇਗਾ, ਖਾਂਦਾ ਹੀ ਰਹੇਗਾ, ਖਾਂਦਾ ਹੀ ਰਹੇਗਾ। ਇਸ ਵਾਸਤੇ ਸਤਿਗੁਰਾਂ ਨੇ ਸਾਨੂੰ ਇਸ ਤਰ੍ਹਾਂ ਦੀ ਖੋਜ ਤੋਂ ਮਨਾ ਕਰ ਦਿੱਤਾ। ਸੁਰਤ ਨੂੰ ਸ਼ਬਦ ਨਾਲ ਜੋੜੋ, ਸੰਤ ਹੋ ਜਾਓਗੇ ਤੇ ਫਿਰ ਪਤਾ ਚੱਲ ਜਾਏਗਾ ਸੰਤ ਕਿਹਨੂੰ ਕਹਿੰਦੇ ਨੇ। ਸਿੱਖ ਦਾ ਸਨਮਾਨ ਕਰੀ ਜਾਓ, ਕੋਈ ਗੱਲ ਵੱਖਰੀ, ਉਹ ਗੱਲ ਵੱਖਰੀ ਹੈ। ਸੰਤ ਬਣ ਕੇ ਤੁਹਾਨੂੰ ਪਤਾ ਚੱਲ ਜਾਏਗਾ ਸੰਤ ਕੌਣ ਹੈ। ਇਹ ਵੱਡ ਊਚਾ ਹੋਵੇ ਕੋਏ, ਇਸ ਊਚੇ ਕੋ ਜਾਣੇ ਸੋਏ। ਗੁਰਬਾਣੀ ਦੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ। ਤੋ ਭਗਤ ਸੰਸਾਰ ਦੇ ਚ ਭਗਤੀ ਦੀਆਂ ਲਹਿਰਾਂ ਛੋੜਦਾ, ਸੂਰਬੀਰ ਕਮਜ਼ੋਰ ਦੀ ਬਾਂਹ ਪਕੜਦਾ, ਦਾਨੀ ਜਿੱਥੇ ਜਿੱਥੇ ਲੋੜ ਹੈ ਆਪਣੇ ਧਨ ਨੂੰ ਖਰਚ ਕਰਦਾ, ਸ਼ੋਮ ਨਹੀਂ ਕਰ ਸਕਦਾ ਦੇਣ ਦੀ ਬਿਰਤੀ। ਹੁਣ ਮੈਂ ਅਰਜ਼ ਕਰਾਂ, ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਨੇ, ਭਗਤ ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਨੇ, ਡਕੈਤ ਕਾਤਲ ਤੇ ਦੁਰਾਚਾਰੀ। ਅਗਰ ਕੋਈ ਬੰਦਾ ਕਹੇ ਮੈਂ ਖਤਰੇ ਦੇ ਚਾਂ, ਤੋ ਖਤਰਾ ਤਿੰਨ ਥਾਵਾਂ ਤੇ ਆਉਂਦਾ, ਚੌਥੀ ਥਾਂ ਤੇ ਕੋਈ ਖਤਰਾ ਨਹੀਂ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ, ਹੋਰ ਕਿਹੜਾ ਖਤਰਾ ਹੁੰਦਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਜੋ ਜਾਨ ਲਈ ਖਤਰਾ ਬਣ ਜਾਏ ਕਾਤਲ, ਜੋ ਮਾਲ ਲਈ ਖਤਰਾ ਬਣ ਜਾਏ ਡਕੈਤ, ਜੋ ਇੱਜ਼ਤ ਆਬਰੂ ਲਈ ਖਤਰਾ ਬਣ ਜਾਏ ਬਲਾਤਕਾਰੀ ਦੁਰਾਚਾਰੀ। ਤੋ ਮੈਨੂੰ ਕਹਿਣ ਦੇਣਾ, ਇਤਿਹਾਸ ਭਗਤਾਂ ਦਾ ਹੈ ਜਾਂ ਡਕੈਤਾਂ ਦਾ ਹੈ? ਇਤਿਹਾਸ ਸੂਰਬੀਰਵਾਂ ਸੂਰਬੀਰਾਂ ਦਾ ਹੈ ਜਾਂ ਕਾਤਲਾਂ ਦਾ ਹੈ, ਜ਼ਾਲਮਾਂ ਦਾ ਹੈ? ਇਤਿਹਾਸ ਦਾਨੀਆਂ ਦਾ ਹੈ ਜਾਂ ਬਲਾਤਕਾਰੀਆਂ ਦਾ ਹੈ? ਇਤਿਹਾਸ ਦੇ ਚ ਇਹੀ ਛਾਏ ਹੋਏ ਨੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਛੋਟਾ ਕਾਤਲ ਕਾਤਲ ਹੁੰਦਾ, ਵੱਡਾ ਕਾਤਲ ਡਿਕਟੇਟਰ ਕਹਿਲਾਂਦਾ, ਹੁਕਮਰਾਨ ਕਹਿਲਾਂਦਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਜੋ ਹੈ ਹਿਟਲਰ, ਕੋਈ ਉਸਨੂੰ ਕਾਤਲ ਨਹੀਂ ਕਹਿੰਦਾ, ਡਿਕਟੇਟਰ ਕਹਿੰਦਾ, ਹੁਕਮਰਾਨ ਕਹਿੰਦਾ। ਵੱਡੇ ਕਾਤਲ ਡਿਕਟੇਟਰ ਹੁੰਦੇ ਨੇ, ਛੋਟੇ ਕਾਤਲ ਕਾਤਲ ਹੁੰਦੇ ਨੇ। ਵੱਡੇ ਡਕੈਤ ਹੁਕਮਰਾਨ ਹੁੰਦੇ ਨੇ, ਛੋਟੇ ਡਕੈਤ ਡਕੈਤ ਹੁੰਦੇ ਨੇ। ਵੱਡੇ ਬਲਾਤਕਾਰੀ ਗੁਸਤਾਖੀ ਮਾਫ ਹੁਕਮਰਾਨ ਆਉਂਦੇ ਨੇ। ਜਦ ਮੈਂ ਇਸ ਤਰ੍ਹਾਂ ਦੀ ਕਥਾ ਕਰਦਾ, ਸਾਹਮਣੇ ਆ ਜਾਂਦੇ ਨੇ। ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਇੱਕ ਮਹਾਰਾਜੇ ਦੀਆਂ 400 ਰਾਣੀਆਂ ਸਨ। ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ। ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ, ਔਰ ਕੌਣ ਆਉਂਦਾ? ਵੱਡੇ ਬਲਾਤਕਾਰੀ ਨਵਾਬ ਸਾਹਿਬ ਆਉਂਦੇ ਨੇ, ਮਹਾਰਾਜਾ ਸਾਹਿਬ ਆਉਂਦੇ ਨੇ, ਛੋਟੇ ਬਲਾਤਕਾਰੀ ਬਲਾਤਕਾਰੀ ਆਉਂਦੇ ਨੇ, ਛੋਟੇ ਡਕੈਤ ਡਕੈਤ ਆਉਂਦੇ ਨੇ, ਵੱਡੇ ਡਕੈਤ ਹੁਕਮਰਾਨ ਆਉਂਦੇ ਨੇ। ਇਤਿਹਾਸ ਇਹਨਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ, ਖੋਣ ਵਾਲਿਆਂ ਦਾ, ਦੇਣ ਵਾਲਿਆਂ ਦਾ। ਹੁਣ ਦੂਸਰਾ ਨੁਕਤਾ ਸੁਣੋ, ਜਗਤ ਨੂੰ ਦੇਂਦਾ ਕੌਣ ਹੈ ਸੰਤੁਸ਼ਟ, ਹੁੰਦਾ ਕੌਣ ਹੈ? ਅਸੰਤੁਸ਼ਟ, ਅਸੰਤੁਸ਼ਟ ਮਨੁੱਖ ਹੋਵੇਗਾ। ਅਸੰਤੁਸ਼ਟ ਮਨੁੱਖ ਹਰ ਜਗ੍ਹਾ ਤੇ ਦੁਖੀ ਆਉਂਦਾ ਹੈ। ਸੰਤੁਸ਼ਟ ਮਨੁੱਖ ਹਰ ਹਾਲਤ ਵਿੱਚ ਔਰ ਹਰ ਜਗ੍ਹਾ ਤੇ ਸੁਖੀ ਆਉਂਦਾ। ਮੈਂ ਪੜ੍ਹ ਰਿਹਾ ਸੀ ਇੱਕ ਸੂਫੀ ਫਕੀਰ ਦੀ ਲਿਖੀ ਹੋਈ ਕਹਾਣੀ। ਉਹਨੇ ਇੱਕ ਦਾਸਤਾਨ ਲਿਖੀ ਹੈ, ਮੁਕਤਸਰ ਛੋਟੇ ਰੂਪ ਵਿੱਚ ਮੈਂ ਬਿਆਨ ਕਰਾਂ। ਇੱਕ ਬਾਦਸ਼ਾਹ ਨੇ ਸੋਚਿਆ ਆਪਾਂ ਰਾਤ ਫਕੀਰ ਦੇ ਘਰ ਕੱਟਦੇ ਹਾਂ, ਦੇਖਦੇ ਹਾਂ ਕਿਵੇਂ ਰਹਿੰਦੇ ਨੇ ਕਿਵੇਂ ਰਹਿੰਦੇ ਨੇ। ਫਕੀਰ ਦਾ ਇੱਕ ਛੋਟਾ ਜਿਹਾ ਆਸ਼ਰਮ ਸੀ, ਉਹਦੇ 'ਚ ਤਿੰਨ ਜੋਗੀਆਂ ਸਨ। ਦੋਹਾਂ ਦੇ 'ਚ ਉਹਦੇ ਚੇਲੇ ਰਹਿੰਦੇ ਸਨ, ਇੱਕ ਦੇ 'ਚ ਆਪ ਰਹਿੰਦਾ ਸੀ। ਸਾਧਨਾ ਕਰਦੇ ਸਨ, ਭਿਕਸ਼ਾ ਮੰਗ ਕੇ ਗੁਜ਼ਾਰਾ ਚੱਲਦਾ ਸੀ। ਮੁਲਕ ਦਾ ਬਾਦਸ਼ਾਹ ਆਇਆ ਅਤੇ ਫਕੀਰ ਨੂੰ ਕਹਿੰਦਾ, ਮੈਂ ਰਾਤ ਅੱਜ ਤੁਹਾਡੇ ਕੋਲ ਕੱਟਣੀ, ਅੱਜ ਦੀ ਰਾਤ ਮੈਂ ਤੁਹਾਡੇ ਇਸ ਆਸ਼ਰਮ ਵਿੱਚ ਰਹਿਣਾ। ਅਸੀਂ ਆਸ਼ਰਮ ਕਹਿੰਦੇ ਹਾਂ, ਇਹ ਡੇਰਾ ਲਫ਼ਜ਼ ਅਰਬ ਤੋਂ ਆਇਆ, ਅਰਬ ਦੇ ਡੇਰਾ ਕਹਿੰਦੇ, ਇਸਲਾਮੀ ਸ਼ਬਦ ਹੈ, ਅਰਬੀ ਦਾ ਲਫ਼ਜ਼ ਹੈ, ਉੱਥੋਂ ਆਇਆ। ਮੈਂ ਤੁਹਾਡੇ ਡੇਰੇ 'ਚ ਰਹਿਣਾ। ਹੁਣ ਵਿਚਾਰਾ ਫਕੀਰ ਨਾ ਕਿਸ ਤਰ੍ਹਾਂ ਕਰੇ? ਕਹਿੰਦਾ ਠੀਕ ਹੈ। ਚੇਲੇ ਨੂੰ ਕਿਹਾ, ਤੁਸੀਂ ਦੋਵੇਂ ਇੱਕ ਜੋਗੀ 'ਚ ਗੁਜ਼ਾਰਾ ਕਰ ਲਓ, ਇੱਕ ਜੋਗੀ ਬਾਦਸ਼ਾਹ ਨੂੰ ਦੇ ਦਿਓ, ਇਹਨੇ ਰਾਤ ਇੱਥੇ ਕੱਟਣੀ ਹੈ। ਜੋਗੀ ਜਦ ਦੇ ਦਿੱਤੀ, ਭਿਕਸ਼ਾ ਜੋ ਆਈ ਸੀ, ਆਖਰੀ ਦੁਆ ਤੋਂ ਬਾਅਦ ਉਹ ਛਕਣ ਲੱਗੇ। ਉਹਨਾਂ ਨੇ ਰਾਜੇ ਨੂੰ ਵੀ ਦਿੱਤੀ, ਬਾਦਸ਼ਾਹ ਨੂੰ ਦਿੱਤੀ, ਉਹਨੇ ਛਕ ਲਏ। ਜੋ ਵਿਚਾਰਿਆਂ ਕੋਲ ਚਟਾਈ ਸੀ ਉਹ ਜੋਗੀ 'ਚ ਵਿਛਾ ਦਿੱਤੀ ਇੱਕ ਹੋਰ, ਜੋ ਫਟਾ ਪੁਰਾਣਾ ਇੱਕ ਕੰਬਲ ਸੀ ਉਹ ਦੇ ਦਿੱਤਾ। ਫਕੀਰ ਆਪਣੀ ਕੁਟੀਆ ਜਦ ਵਿਸ਼ਰਾਮ ਕਰਨ ਲਈ ਜਾਣ ਲੱਗਾ ਹੈ ਤੇ ਬਾਦਸ਼ਾਹ ਨੂੰ ਕਹਿੰਦਾ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸ ਦੇਣ। ਜਿਵੇਂ ਮਹਿਮਾਨ ਨੂੰ ਆਦਮੀ ਕਹਿ ਦਿੰਦਾ, ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ, ਝੁੱਗੀ ਤੁਹਾਨੂੰ ਦੇ ਦਿੱਤੀ ਹੈ, ਭੋਜਨ ਤੁਸੀਂ ਛਕ ਲਿਆ, ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸਣਾ। ਬਾਦਸ਼ਾਹ ਔਖਾ ਹੋ ਕੇ ਕਹਿੰਦਾ, ਕੀ ਦੱਸਾਂਗਾ ਤੁਹਾਨੂੰ, ਇੱਥੇ ਹੈ ਕੀ, ਹੋਰ ਕੀ ਕਰੋਗੇ ਤੁਸੀਂ, ਇਸ ਤੋਂ ਇਲਾਵਾ ਹੋਰ ਕੀ ਕਰੋਗੇ? ਇਹ ਤਿੰਨ ਜੁਗੀਆਂ ਨੇ, ਜੋ ਚਟਾਈ ਤੁਹਾਡੇ ਕੋਲ ਸੀ ਉਹ ਵਿਛਾ ਦਿੱਤੀ ਹੈ ਤੁਸੀਂ, ਜੋ ਫਟਾ ਪੁਰਾਣਾ ਕੰਬਲ ਸੀ ਤੁਸੀਂ ਉਹ ਮੈਨੂੰ ਦੇ ਦਿੱਤਾ, ਜੋ ਭਿਕਸ਼ਾ ਆਈ ਸੀ ਉਹ ਮੈਂ ਖਾ ਲਈ, ਤੁਸੀਂ ਵੀ ਖਾ ਲਈ। ਹੁਣ ਤੁਸੀਂ ਇਹ ਕਹਿੰਦੇ ਹੋ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸੋ। ਪਰ ਸਵਾਲ ਇਹ ਪੈਦਾ ਹੁੰਦਾ, ਇੱਥੇ ਹੋਰ ਹੈ ਕੀ, ਤੁਸੀਂ ਕੀ ਦੱਸੋਗੇ ਸਾਨੂੰ? ਪਤਾ ਉਸ ਫਕੀਰ ਨੇ ਕੀ ਆਖਿਆ, ਅਸੀਂ ਤੈਨੂੰ ਇਹ ਦੱਸਾਂਗੇ ਕਿ ਜੋਗੀ 'ਚ ਗੁਜ਼ਾਰਾ ਕਿਵੇਂ ਕਰੀਦਾ, ਅਸੀਂ ਤੈਨੂੰ ਇਹ ਦੱਸਾਂਗੇ, ਅਸੀਂ ਤੈਨੂੰ ਇਹ ਦੱਸਾਂਗੇ ਅਸੀਂ ਇੱਥੇ ਕਿਵੇਂ ਰਹਿੰਦੇ ਹਾਂ। ਲੋੜਾਂ ਮਨੁੱਖ ਆਪਣੀਆਂ ਬਹੁਤ ਵਧਾ ਸਕਦਾ ਹੈ, ਵਧਾ ਸਕਦਾ ਹੈ, ਵਧਾ ਸਕਦਾ ਹੈ, ਲੋੜਾਂ ਮਨੁੱਖ ਆਪਣੀਆਂ ਬਹੁਤ ਘਟਾ ਸਕਦਾ ਹੈ, ਘਟਾ ਸਕਦਾ ਹੈ, ਘਟਾ ਸਕਦਾ ਹੈ, ਅਸੀਂ ਤੈਨੂੰ ਦੱਸਾਂਗੇ ਝੁੱਗੀ ਦੇ 'ਚ ਕਿਵੇਂ ਰਹੀਦਾ। ਸਿਆਣਾ ਸੀ ਬਾਦਸ਼ਾਹ, ਸਮਝ ਗਿਆ, ਵਾਕਈ ਇਹ ਗੱਲ ਤੁਸੀਂ ਦੱਸ ਸਕਦੇ ਹੋ। ਸੰਤੁਸ਼ਟ ਮਨੁੱਖ ਹਰ ਜਗ੍ਹਾ ਵਿੱਚ ਹਰ ਹਾਲਤ ਵਿੱਚ ਆਨੰਦਿਤ ਹੈ, ਅਸੰਤੁਸ਼ਟ ਮਨੁੱਖ ਹਰ ਜਗ੍ਹਾ ਤੇ ਹਰ ਹਾਲਤ ਵਿੱਚ ਦੁਖੀ ਹੈ, ਦੁਖੀ ਹੈ ਕੁਛ ਵੀ ਹੋਵੇ। ਸੰਤੁਸ਼ਟ ਮਨੁੱਖ ਜਗਤ ਦੇ 'ਚ ਵੰਡਦਾ ਹੈ, ਦਿੰਦਾ ਹੈ, ਅਸੰਤੁਸ਼ਟ ਮਨੁੱਖ ਖੋਹਦਾ ਹੈ, ਖੋਹਦਾ ਹੈ। ਅਸੰਤੁਸ਼ਟੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਮੰਨੀ ਹੈ, ਥੋੜ੍ਹੀ ਜਿਹੀ ਇਹ ਵੀ ਸਰਵਣ ਕਰ ਲਓ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਪਰਿਵਾਰਕ ਅਸੰਤੁਸ਼ਟੀ ਮਿਲਣਗੇ ਲੋਕੀ ਤੁਹਾਨੂੰ ਜ਼ਰੂਰ ਮਿਲਣਗੇ। ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਸੰਤੁਸ਼ਟ ਹੋਣ ਇਸ ਤਰ੍ਹਾਂ ਦਾ ਦੇਖਣਾ ਬੜਾ ਔਖੀ ਗੱਲ ਹੈ। ਅਕਸਰ ਲੋਕੀ ਗਿਲਾ ਕਰਦੇ ਨੇ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਨੇ, ਵੈਸੇ ਨਹੀਂ ਨੇ। ਜਿਹੋ ਜਿਹਾਂ ਦਾ ਵਿਰਾਹ ਚਾਹੀਦਾ ਸੀ ਵੈਸਾ ਨਹੀਂ ਹੈ। ਜਿਹੋ ਜਿਹਾਂ ਦੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ। ਜਿਹੋ ਜਿਹਾਂ ਦੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ। ਜਿਹੋ ਜਿਹਾਂ ਦਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਜਿਹੋ ਜਿਹਾਂ ਦਾ ਦੋਸਤ ਮਿੱਤਰ ਚਾਹੀਦਾ ਸੀ ਵੈਸਾ ਨਹੀਂ ਹੈ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਤੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਉਹਦੀਆਂ ਨਜ਼ਰਾਂ ਦੂਜੇ ਦੇ ਘਰ ਦੇ 'ਚ ਆਉਣਗੀਆਂ। ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਲੋਭਾਦ ਦ੍ਰਿਸ਼ਟ ਪਰ ਗ੍ਰਹਿੰ ਜਦ ਵਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਚੋਰ ਆਉਂਦੀਆਂ ਨੇ ਹਰ ਵਕਤ, ਦੂਜੇ ਦੇ ਘਰ 'ਤੇ, ਦੂਜੇ ਦੇ ਤਨ 'ਤੇ, ਦੂਜੇ ਦੇ ਧਨ 'ਤੇ, ਕਿਉਂਕਿ ਆਪਣੇ ਵਿੱਚ ਤਾਂ ਅਸੰਤੁਸ਼ਟ ਹੈ। ਇਹਦੇ ਹੱਥ ਚੋਰ ਨਹੀਂ ਨੇ, ਇਹਦੀਆਂ ਨਜ਼ਰਾਂ ਚੋਰ ਨੇ। ਇਹਦੇ ਹੱਥ 'ਤੇ ਦੂਜੇ ਦੇ ਘਰ ਤੱਕ ਨਹੀਂ ਗਏ, ਇਹਦੀਆਂ ਨਜ਼ਰਾਂ ਚਲੀਆਂ ਗਈਆਂ। ਇਹਦੇ ਹੱਥ 'ਤੇ ਦੂਜੇ ਦੇ ਤਨ ਤੱਕ ਨਹੀਂ ਗਏ, ਇਹਦੀਆਂ ਨਜ਼ਰਾਂ ਚਲੀਆਂ ਗਈਆਂ। ਇਹਦੀਆਂ ਨਜ਼ਰਾਂ ਚੋਰ ਨੇ, ਇਹਦੀਆਂ ਨਜ਼ਰਾਂ ਡਕੈਤ ਨੇ। ਪਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਏ। ਜਿਹਨੇ ਆਪਣੇ ਹੱਥਾਂ ਨੂੰ ਰੋਕਿਆ ਮਹਾਰਾਜ ਉਸਦਾ ਨਹੀਂ ਕਹਿੰਦੇ ਮੈਂ ਉਸ ਤੋਂ ਸਦਕੇ ਜਾਂਦਾ, ਜਿਹਨੇ ਆਪਣੀਆਂ ਨਜ਼ਰਾਂ ਨੂੰ ਰੋਕੇ। ਪਰਾਏ ਧਨ 'ਤੇ ਨਹੀਂ ਟਿਕਣਾ, ਪਰਾਏ ਤਨ 'ਤੇ ਨਹੀਂ ਟਿਕਣਾ। ਇਸ ਤਰੀਕੇ ਨਾਲ ਜਿਹਨਾਂ ਨੇ ਆਪਣੀ ਨਜ਼ਰਾਂ ਨੂੰ ਰੋਕ ਲਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਕੁਰਬਾਨ ਜਾਂਦਾ। ਜਿਹੜਾ ਅੱਜ ਆਪਣੀਆਂ ਨਜ਼ਰਾਂ ਨੂੰ ਨਹੀਂ ਰੋਕ ਸਕਿਆ, ਕੱਲ੍ਹ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕੇਗਾ। ਅੱਜ ਆਪਣੀਆਂ ਨਿਗਾਹਾਂ ਨੂੰ ਨਹੀਂ ਰੋਕ ਸਕਿਆ, ਕੱਲ੍ਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ। ਅੱਜ ਇਸਦੀਆਂ ਨਜ਼ਰਾਂ ਚੋਰ ਨੇ, ਕੱਲ੍ਹ ਇਸਦੇ ਹੱਥ ਚੋਰ ਹੋਣਗੇ। ਪਰ ਹੱਥਾਂ ਨੂੰ ਮਨੁੱਖ ਰੋਕਦਾ ਹੈ ਕਿਉਂਕਿ ਹੱਥਕੜੀਆਂ ਨੇ, ਸਮਾਜ ਹੈ, ਕਾਨੂੰਨ ਹੈ। ਪੈਰਾਂ ਨੂੰ ਮਨੁੱਖ ਰੋਕਦਾ ਹੈ ਕਿਉਂਕਿ ਬੇੜੀਆਂ ਨੇ, ਜੇਲ੍ਹ। ਸਮਾਜ ਤੇ ਕਾਨੂੰਨ ਮਨੁੱਖ ਦੇ ਹੱਥਾਂ ਨੂੰ ਰੋਕਦੇ ਨੇ, ਮਨੁੱਖ ਦੇ ਪੈਰਾਂ ਨੂੰ ਰੋਕਦੇ ਨੇ। ਧਰਮ, ਪਰਮਾਤਮਾ ਦਾ ਗਿਆਨ, ਗੁਰੂ ਦਾ ਭੈ ਮਨੁੱਖ ਦੀਆਂ ਨਜ਼ਰਾਂ ਨੂੰ ਰੋਕਦਾ। ਔਰ ਗੁਰੂ ਦਾ ਭੈ ਨਹੀਂ, ਗੁਰੂ ਦਾ ਗਿਆਨ ਨਹੀਂ, ਇਸ ਮਨੁੱਖ ਦੀਆਂ ਨਜ਼ਰਾਂ ਕਾਬੂ 'ਚ ਨਹੀਂ ਆਉਣਗੀਆਂ। ਪਰਿਵਾਰਕ ਅਸੰਤੁਸ਼ਟੀ ਤੋਂ ਬਾਅਦ ਵਿਵਹਾਰਕ ਅਸੰਤੁਸ਼ਟੀ। ਜੈਸੀ ਧਨ ਸੰਪਦਾ ਕੋਲ ਹੈ ਸੰਤੁਸ਼ਟ ਨਹੀਂ ਹੈ, ਨਹੀਂ ਹੈ। ਜੈਸੀ ਇਸਦੀ ਪ੍ਰਾਲਬਧ ਹੈ ਸੰਤੁਸ਼ਟ ਨਹੀਂ ਹੈ। ਹਰ ਵਕਤ ਇਸ ਦੀਆਂ ਨਜ਼ਰਾਂ ਦੂਜੇ ਦੇ ਧਨ 'ਤੇ, ਦੂਜੇ ਦੇ ਧਨ 'ਤੇ। ਕਹਿੰਦੇ ਨੇ ਧਨ ਵੇਖਣਾ ਹੋਵੇ ਉਸਦਾ ਵੇਖੋ ਜੋ ਆਪਣੇ ਤੋਂ ਪਿੱਛੇ ਹੈ, ਧਰਮ ਵੇਖਣਾ ਹੋਵੇ ਉਹਦਾ ਵੇਖੋ ਜੋ ਆਪਣੇ ਤੋਂ ਅੱਗੇ ਹੈ, ਆਪਣੇ ਤੋਂ ਅੱਗੇ। ਤਾਂ ਧਰਮ ਦੀ ਦੁਨੀਆਂ 'ਚ ਗਤੀ ਹੋ ਸਕਦੀ ਹੈ, ਵਰਨਾ ਨਹੀਂ ਹੋ ਸਕਦੀ। ਧਨ ਵੇਖਣਾ ਹੈ ਉਸਦਾ ਵੇਖੋ ਜੋ ਆਪਣੇ ਤੋਂ ਪਿੱਛੇ ਹੋਵੇ, ਤਾਂ ਕਿ ਸੰਤੁਸ਼ਟੀ ਪੈਦਾ ਹੋਵੇ, ਸਬਰ ਪੈਦਾ ਹੋਵੇ। ਧਰਮ ਵੇਖਣਾ ਹੈ ਉਸਦਾ ਵੇਖੋ ਜੋ ਆਪਣੇ ਤੋਂ ਅੱਗੇ ਹੈ, ਤਾਂ ਕਿ ਅੰਦਰ ਉਮੰਗ ਅਤੇ ਸ਼ਰਧਾ ਵਧੇ। ਅਸੀਂ ਕੀ ਕਰਦੇ ਹਾਂ, ਧਨ ਵੇਖਣਾ ਉਸਦਾ ਜੋ ਆਪਣੇ ਤੋਂ ਅੱਗੇ, ਤੋਂ ਤ੍ਰਿਸ਼ਨਾ ਪ੍ਰਧਾਨ ਹੋ ਜਾਂਦੀ ਹੈ। ਧਰਮ ਵੇਖਣਾ ਉਸਦਾ ਜੋ ਆਪਣੇ ਤੋਂ ਪਿੱਛੇ, ਉਹਨੇ ਕਿਹੜਾ ਅੰਮ੍ਰਿਤ ਛਕਿਆ ਜੋ ਮੈਂ ਛਕ ਲਵਾਂ, ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹ ਕਿਹੜਾ ਨਿਤਨੇਮ ਕਰਦਾ ਜੋ ਮੈਂ ਕਰਾਂ, ਉਹ ਵੀ ਨਹੀਂ ਕਰਦਾ। ਅਕਸਰ ਮਨੁੱਖ ਧਰਮ ਵੇਖਦਾ ਉਹਨਾਂ ਦਾ ਜੋ ਆਪਣੇ ਤੋਂ ਪਿੱਛੇ ਨੇ। ਇਹ ਮਨੁੱਖ ਧਰਮ ਦੀ ਦੁਨੀਆਂ 'ਚ ਪਛੜ ਜਾਏਗਾ, ਲਾਜ਼ਮੀ ਪਛੜ ਜਾਏਗਾ, ਪਛੜਿਆ ਇਹਨੂੰ ਵੇਖ ਕੇ ਪਛੜ ਜਾਏਗਾ, ਲਾਜ਼ਮੀ ਪਛੜ ਜਾਏਗਾ। ਔਰ ਸਾਰੀ ਦੁਨੀਆਂ ਦੇ ਲੋਕ ਪਛੜ ਰਹੇ ਨੇ ਕਿਉਂਕਿ ਪਛੜਿਆ ਇਹਨੂੰ ਦੇਖਦੇ ਨੇ, ਉਹਨੇ ਕਿਹੜਾ ਅੰਮ੍ਰਿਤ ਛਕਿਆ, ਉਹ ਕਿਹੜਾ ਗੁਰੂ ਦੀ ਰਹਿਤ ਬੈਤ ਰੱਖਦਾ, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ, ਉਹ ਕਿਹੜਾ ਜਪ ਤਪ ਕਰਦਾ ਜੋ ਮੈਂ ਕਰਾਂ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਪਰਿਵਾਰਿਕ ਅਸੰਤੁਸ਼ਟੀ, ਵਿਵਹਾਰਿਕ ਅਸੰਤੁਸ਼ਟੀ ਤੋਂ ਬਾਅਦ ਇੱਕ ਤੀਜੀ ਅਸੰਤੁਸ਼ਟੀ ਮੰਨਦੇ ਨੇ, ਉਹ ਭਗਤਾਂ ਦੇ ਅੰਦਰ ਆਉਂਦੀ ਹੈ, ਵਿਅਕਤੀਗਤ ਅਸੰਤੁਸ਼ਟੀ। ਇਹ ਕੀ ਆਉਂਦੀ ਹੈ? ਐਸਾ ਮਨੁੱਖ ਹਰ ਵਕਤ ਅੰਦਰੋਂ ਪ੍ਰਾਰਥਨਾ ਕਰਦਾ, ਅਰਦਾਸ ਕਰਦਾ, ਹੇ ਪ੍ਰਭੂ ਜੈਸਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ, ਤੂੰ ਗੁਣਾਂ ਦਾ ਸਾਗਰ ਹੈ ਮੈਂ ਔਗੁਣਾਂ ਦਾ ਸਾਗਰ, ਤੂੰ ਆਨੰਦ ਦਾ ਸਰੂਪ ਹੈ ਮੈਂ ਦੁੱਖਾਂ ਦਾ ਸਾਗਰ, ਜੈਸਾ ਮੈਨੂੰ ਹੋਣਾ ਚਾਹੀਦਾ ਹੈ ਵੈਸਾ ਮੈਂ ਨਹੀਂ ਹਾਂ, ਜੈਸਾ ਤੂੰ ਹੈ ਤੂੰ ਹੀ ਹੈ। ਇਹ ਮਨੁੱਖ ਵਿਅਕਤੀਗਤ ਆਪਣੇ ਆਪ ਵਿੱਚ ਅਸੰਤੁਸ਼ਟ ਹੈ, ਪਰਿਵਾਰ ਤੋਂ ਅਸੰਤੁਸ਼ਟ ਨਹੀਂ, ਕਾਰੋਬਾਰ ਤੋਂ ਅਸੰਤੁਸ਼ਟ ਨਹੀਂ, ਧਨ ਸੰਪਦਾ ਤੋਂ ਅਸੰਤੁਸ਼ਟ ਨਹੀਂ, ਆਪਣੇ ਮਨ ਤੋਂ ਅਸੰਤੁਸ਼ਟ ਹੈ। ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ, ਬਾਬੇ ਫਰੀਦ ਜੈਸੇ ਮਹਾਨ ਸਾਧਨ ਕਰਨ ਵਾਲੇ ਪੁਰਸ਼ ਵੀ ਕਹਿੰਦੇ ਨੇ, ਤੈਸੇ ਮਨ ਮੇ ਕੀਆ ਰੋਸ ਮੁਝ ਔਗੁਣ ਸਹਿ ਨਾਹੀਂ ਦੋਸ। ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸਨੂੰ ਬੜੇ ਧਿਆਨ ਨਾਲ ਸੁਣਨਾ। ਦੇਣ ਵਾਲਿਆਂ ਦਾ ਇਤਿਹਾਸ ਹੈ, ਖੋਣ ਵਾਲਿਆਂ ਦਾ ਇਤਿਹਾਸ ਹੈ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਆਉਂਦੇ ਨੇ, ਭਗਤ, ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਆਉਂਦੇ ਨੇ, ਡਕੈਤ, ਕਾਤਲ ਤੇ ਦੁਰਾਚਾਰੀ। ਐਸਾ ਦੇਖਿਆ ਗਿਆ ਤਿੰਨੇ ਹੀ ਔਗੁਣ ਇੱਕੋ ਹੀ ਮਨੁੱਖ ਦੇ ਸਨ। ਉਸਨੇ ਜਾਨ ਵੀ ਖੋ ਲਈ, ਉਸਨੇ ਇੱਜ਼ਤ ਵੀ ਲੁੱਟ ਲਈ, ਉਸਨੇ ਧਨ ਵੀ ਲੁੱਟ ਲਿਆ। ਇੱਕੋ ਹੀ ਮਨੁੱਖ, ਇਹ ਕਾਤਲ ਵੀ ਸੀ, ਇਹ ਡਕੈਤ ਵੀ ਸੀ, ਇਹ ਦੁਰਾਚਾਰੀ ਵੀ ਸੀ। ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ, ਦੇਖੇ ਗਏ ਨੇ। ਸੰਸਾਰ ਦੇ ਇਤਿਹਾਸ ਦੇ ਚ ਖਲਾ ਮੌਜੂਦ ਸੀ, ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸਨ। ਉਹ ਸੂਰਬੀਰ ਵੀ ਹੋਵੇ, ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ। ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾ ਮੌਜੂਦ ਸੀ, ਖਾਲੀਪਣ ਮੌਜੂਦ ਸੀ। ਇਸ ਖਾਲੀਪਣ ਨੂੰ ਜਿਸ ਨੇ ਭਰਿਆ ਉਸੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਉਹ ਭਗਤ ਐਸਾ ਹੈ, ਅਗਰ ਅੰਮ੍ਰਿਤ ਵੇਲਾ ਹੋ ਗਿਆ, ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਧੀ ਲੱਗ ਜਾਂਦੀ, ਤਾਂ ਵੀ ਹੌਸਲਾ ਨਹੀਂ ਹਾਰਦਾ। ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ। ਮਾਲਵੇ ਦੀ ਧਰਤੀ ਦੇ ਚ ਜਦ ਔਰੰਗਜ਼ੇਬ ਦੇ ਤਿੰਨ ਅਹਿਲਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ, ਇਹ ਨੇਕ ਨੀਅਤ ਵਾਲੇ ਸਨ। ਇਹਨਾਂ ਨੇ ਆਲੇ ਦੁਆਲੇ ਬੰਦੇ ਭੇਜੇ ਹੋਏ ਸਨ, ਸਤਿਗੁਰ ਦੀ ਖੋਜ ਕਰੋ। ਔਰੰਗਜ਼ੇਬ ਦੇ ਬਾਕੀ ਅਹਿਲਕਾਰ ਵੀ ਲੱਭ ਰਹੇ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਨੇ ਸੁਮੇ ਲੱਭ ਰਹੇ ਸਨ। ਇਹ ਤਿੰਨ ਵੀ ਲੱਭ ਰਹੇ ਸਨ, ਪਰ ਇਹ ਨੇਕ ਨੀਅਤ ਰੱਖਦੇ ਸਨ ਵੀ ਟੰਡੇ ਦੇ ਕੋਲੋਂ ਇਹਨਾਂ ਨੂੰ ਇਹਨਾਂ ਦੇ ਅਹਿਲਕਾਰਾਂ ਨੇ ਦੱਸ ਦਿੱਤਾ ਵੀ ਸਤਿਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾਣ। ਇਹ ਤਿੰਨੇ ਅਹਿਲਕਾਰ ਮਿਲੇ ਨੇ, ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ, ਮਹਾਰਾਜ ਸਾਡੀ ਅਕੀਦਤ ਹੈ, ਅਕੀਦਤ ਕਹਿੰਦੇ ਨੇ ਸ਼ਰਧਾ ਨੂੰ, ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ, ਸ਼ਰਧਾ ਰੱਖਦੇ ਹਾਂ, ਸਾਡੇ 'ਤੇ ਸ਼ੱਕ ਨਾ ਕਰਨਾ, ਸਾਡਾ ਸਲਾਮ ਵਾਕਈ ਸਲਾਮ ਹੈ, ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ, ਅਸੀਂ ਚਾਹੁੰਦੇ ਹਾਂ ਸੁਲਾ ਹੋ ਜਾਏ, ਬਹੁਤ ਖੂਨ ਖਰਾਬਾ ਹੋ ਗਿਆ, ਹੁਣ ਹੋਰ ਨਾ ਹੋਵੇ। ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੁਲਾ ਹੀ ਸੁਲਾ ਹੈ, ਕਰੋ। ਪਤਾ ਉਹ ਤਿੰਨ ਕੀ ਕਹਿਣ ਲੱਗੇ, ਮਹਾਰਾਜ ਤੁਸੀਂ ਹਾਰ ਮੰਨ ਲਓ ਅਸੀਂ ਸੁਲਾ ਕਰਾ ਦਿੰਦੇ। ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ। ਹੁਣ ਪਤਾ ਉਹ ਤਿੰਨੇ ਕੀ ਕਹਿੰਦੇ ਨੇ, ਹਾਰ ਤੇ ਹੋ ਗਈ ਹੈ, ਤੁਹਾਡੇ ਸਾਰੇ ਕਿਲੇ ਢਾ ਦਿੱਤੇ ਗਏ ਨੇ, ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ, ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ, ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ, ਤੁਹਾਡੇ ਕੋਲ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ। ਔਰ ਸਾਨੂੰ ਜਿੱਥੇ ਤੱਕ ਪਤਾ ਚੱਲਿਆ, ਤੁਸੀਂ 2 ਦਿਨ ਦਾ ਭੋਜਨ ਵੀ ਨਹੀਂ ਛਕਿਆ, ਤੁਹਾਡੇ ਪੇਟ ਦੇ ਵਿੱਚ ਅੰਨ ਵੀ ਨਹੀਂ ਹੈ, ਤੁਹਾਡੀ ਜੇਬ ਦੇ ਵਿੱਚ ਧਨ ਵੀ ਨਹੀਂ ਹੈ, ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ। ਜਦ ਕੁਛ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਤੁਸੀਂ ਸੰਤ ਹੋ ਤੇ ਸੰਤ ਨੂੰ ਸੱਚਾਈ ਕਬੂਲ ਕਰ ਲੈਣੀ ਚਾਹੀਦੀ ਹੈ। ਹਾਰ ਹੋ ਗਈ ਹੈ, ਤੁਸੀਂ ਕਬੂਲ ਕਰ ਲਓ, ਅਸੀਂ ਸੁਲਾਹ ਕਰਾ ਦਿੰਦੇ। ਮਹਾਰਾਜ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ, ਤੇ ਦੂਸਰਾ ਤੁਸੀਂ ਇਹ ਵੀ ਬਾਰ ਬਾਰ ਨਾ ਆਖੋ ਮੇਰੇ ਕੋਲ ਕੁਛ ਨਹੀਂ, ਕੁਛ ਨਹੀਂ ਹੈ, ਕੁਛ ਹੈ। ਇਹ ਤਿੰਨੇ ਥੋੜੇ ਜਿਹਾ ਠਿਟਕੇ ਨੇ ਹੈ, ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ ਵਿੱਚ ਤਸਬੀ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ ਵਿੱਚ ਤਲਵਾਰ ਚੰਗੀ ਨਹੀਂ ਲੱਗਦੀ। ਹੁਣ ਜੋ ਕੁਛ ਸਤਿਗੁਰੂ ਕਹਿੰਦੇ ਨੇ, ਮੈਂ ਸਤਿਗੁਰਾਂ ਦੀ ਬੋਲ ਤੁਹਾਡੇ ਸਾਹਮਣੇ ਰੱਖਾਂ। ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ। ਮਹਾਰਾਜ ਕਹਿੰਦੇ ਨੇ ਬਾਲਾਚਾਰ ਗਈ ਦਰਮਿਆਂ ਆਮਦਮ, ਬਤਦ ਵੀ ਰੋ ਤੀਰੋ ਤੁਫੰਗ ਆਮਦਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਮਹਾਂਪੰਡਿਤ ਸਨ। ਜਾਪ ਸਾਹਿਬ ਤਿੰਨਾਂ ਭਾਸ਼ਾਵਾਂ ਦਾ ਸੰਗਮ ਹੈ, ਇਸ ਵਾਸਤੇ ਜਾਪ ਸਾਹਿਬ ਔਖੀ ਬਾਣੀ ਹੈ, ਅਰਬੀ ਫਾਰਸੀ ਸੰਸਕ੍ਰਿਤ ਦਾ ਸੰਗਮ ਹੈ, ਇੱਕੋ ਇੱਕ ਪੰਕਤੀ 'ਚ ਤਿੰਨੇ ਭਾਸ਼ਾਵਾਂ ਆ ਜਾਣਗੀਆਂ, ਔਖਾ ਹੈ। ਬਲਾ ਚਾਰ ਗਈ ਦਰਮਿਆਂ ਆਮਦਮ, ਬਤਦ ਬੀਰੋ ਤੀਰੋ ਤੁਫੰਗ ਆਮਦਮ। ਇਹ ਔਰੰਗਜ਼ੇਬ ਦੇ ਅਹਿਲਕਾਰੋ ਸੁਣ ਲਓ, ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀਏ ਖੁਸ਼ੀ ਨਾਲ ਨਹੀਂ, ਤਲਵਾਰ ਚੁੱਕਣਾ ਮੇਰੀ ਖੁਸ਼ੀ ਨਹੀਂ ਹੈ, ਰੱਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ, ਤਲਵਾਰ ਚੁੱਕਣਾ ਮੇਰੀ ਮਜਬੂਰੀ ਹੈ। ਮਜਬੂਰੀ ਹੈ, ਕੀ ਮਜਬੂਰੀ ਹੈ? ਦੂਸਰੀ ਪੰਕਤੀ 'ਚ ਦੱਸਦੇ ਨੇ ਸਤਿਗੁਰ, ਕੋਈ ਜ਼ਾਲਮ ਚੱਲਦੇ ਆਪਣੇ ਪੈਰਾਂ ਦੇ ਥੱਲੇ ਮਜ਼ਲੂਮ ਨੂੰ, ਕਮਜ਼ੋਰ ਨੂੰ, ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮਿਟਾਵੇ। ਇੱਕ ਮਜ਼ਹਬ ਦਾ ਤੇ ਕੰਮ ਹੀ ਰਿਹਾ, ਸਾਰਾ ਅਫਗਾਨਿਸਤਾਨ ਬੋਧੀ ਸੀ, ਅੱਜ ਨਹੀਂ ਹੈ, ਬੁੱਧਿਸਟ ਸੀ। ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਸਾਰੇ ਦਾ ਸਾਰਾ ਆਰੀਆ ਸੀ, ਹਿੰਦੂ ਸੀ, ਅੱਜ ਨਹੀਂ ਹੈ। ਇੰਡੋਨੇਸ਼ੀਆ, ਸਾਰੇ ਦਾ ਸਾਰਾ ਹਿੰਦੂ ਸੀ, ਅੱਜ ਨਹੀਂ ਹੈ। ਇਸ ਸੰਬੰਧ 'ਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ ਮੈਂ ਅਰਜ਼ ਕਰਾਂ, ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਥੱਲੇ ਦੇਸ਼ ਦਾ ਧਰਮ, ਦੇਸ਼ ਦੀ ਸੰਸਕ੍ਰਿਤੀ ਅਤੇ ਮਜ਼ਲੂਮਾਂ ਨੂੰ ਲਿਤਾੜੇ, ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ, ਵੀ ਆਪਣੇ ਪੈਰ ਰੋਕ, ਤੇਰੇ ਕਦਮਾਂ ਦੇ ਥੱਲੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ, ਤੂੰ ਆਪਣੇ ਕਦਮ ਰੋਕ। ਜੇ ਉਹ ਆਪਣੇ ਕਦਮ ਨਹੀਂ ਰੋਕਦਾ, ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਮੈਂ ਆਪਣਾ ਧਰਮ ਸਮਝਦਾ। ਚੂੰ ਕਾਰਜ ਹਮਾ ਹੀਲ ਤੇ ਦਰਗੁਯਸਤ, ਹਲਾਲ ਅਸਤ ਬੁਰਦਮ ਬ ਸ਼ਮਸ਼ੀਰ ਦਸਤ। ਬੜੇ ਕੀਮਤੀ ਬੋਲ, ਹਲਾਲ ਹੈ, ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ। ਪਰ ਪਤਾ ਅਹਿਲਕਾਰ ਬੜੇ ਸਿਆਣੇ ਸਨ, ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ, ਹੁਣ ਬਿਹਤਰ ਹੋਵੇਗਾ ਜਦ ਹੈ ਹੀ ਨਹੀਂ ਕੁਛ, ਹਾਰ ਮੰਨ ਲਓ, ਹਾਰ ਮੰਨ ਲਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ, ਮਹਾਰਾਜ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੀ ਹੈ? ਤੋ ਹੁਣ ਬੜੇ ਧਿਆਨ ਨਾਲ ਸੁਣਨਾ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਠੀਕ ਹੈ, ਮੇਰੇ ਕੋਲ ਫੌਜ ਨਹੀਂ ਹੈ, ਮੇਰੇ ਕੋਲ ਮਹਿਲ ਵੀ ਨਹੀਂ ਰਹੇ, ਮੇਰੇ ਕੋਲ ਕਿਲੇ ਵੀ ਨਹੀਂ, ਮੇਰੇ ਕੋਲ ਧਨ ਵੀ ਨਹੀਂ, ਮੇਰੇ ਕੋਲ ਫੌਜ ਵੀ ਨਹੀਂ, ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਹੇ, ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਹੇ, ਕਬੂਲ ਹੈ, ਮੈਂ ਤਸਲੀਮ ਕਰਦਾ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਇਹ ਤਾਂ ਸਭ ਕੁਛ ਮੇਰੇ ਕੋਲ ਨਹੀਂ ਹੈ, ਮੈਂ ਕਬੂਲ ਕਰਦਾ ਨਹੀਂ ਹੈ, ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਛ ਵੀ ਨਹੀਂ ਹੈ। ਕੀ ਹੈ ਤੁਹਾਡੇ ਕੋਲ? ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ੋ ਅਰਸ਼, ਮੇਰੇ ਹਿਰਦੇ 'ਚ ਖੁਦਾ ਬੈਠਾ ਹੈ। ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ 'ਚ ਬੈਠਾ ਹੈ, ਮੈਂ ਹਾਰ ਨਹੀਂ ਮੰਨ ਸਕਦਾ, ਇਹ ਤਾਂ ਖੁਦਾ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ। ਮੇਰਾ ਖੁਦਾ ਮੇਰੇ ਨਾਲ ਹੈ। ਹੁਣ ਧਿਆਨ ਦੇਣਾ, ਉਹਨਾਂ ਅਹਿਲਕਾਰਾਂ ਨੇ ਸਿਆਣਪ ਵਰਤੀ, ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦਿਓ, ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਨੇ, ਅਸੀਂ ਇਸ ਨੂੰ ਆਧਾਰ ਬਣਾ ਕੇ ਸੋਲਾ ਸਫਾਈ ਦਾ ਰਸਤਾ ਲੱਭਦੇ ਹਾਂ। ਹੁਣ ਸਤਿਗੁਰਾਂ ਨੇ ਜੋ ਅਹਿਲਕਾਰਾਂ ਨੂੰ ਕਿਹਾ ਅਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ, ਧਿਆਨ ਨਾਲ ਸੁਣਨਾ। ਸਤਿਗੁਰ ਕਹਿੰਦੇ ਨੇ, ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਹ। ਕੀ ਹੋਇਆ? ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ, ਕੀ ਹੋਇਆ? ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ। ਪਤਾ ਹੈ ਸੱਪ ਕਿਉਂ ਕਹਿੰਦੇ ਨੇ? ਉਹਨਾਂ ਦਿਨਾਂ 'ਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ। ਇਹ ਮਾਰਮੀ ਰਫਤੀ, ਇਹ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸਨ, ਮਾਰ ਕਹਿੰਦੇ ਸਨ। ਮਹਾਰਾਜ ਕਹਿੰਦੇ ਨੇ, ਅਸੀਂ ਜ਼ਾਲਮ ਦੇ ਲਈ, ਦੁਸ਼ਟ ਦੇ ਲਈ ਜ਼ਹਿਰ ਹਾਂ, ਅਸੀਂ ਮਜ਼ਲੂਮ ਦੇ ਲਈ, ਅਸੀਂ ਦੇਸ਼ ਦੇ ਲਈ ਅੰਮ੍ਰਿਤ ਹਾਂ। ਅਸੀਂ ਅੰਮ੍ਰਿਤ ਵੀ ਹਾਂ, ਅਸੀਂ ਜ਼ਹਿਰ ਵੀ ਹਾਂ। ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਚੇ ਮਰਦੀ ਕੇ ਅਫਗਰ ਖਾਮੋਸ਼ਾਂ ਕੋ ਨਹੀਂ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ। ਸਤਿਗੁਰ ਦਾ ਹੌਸਲਾ ਦੇਖੋ, ਕੀ ਹੋਇਆ? ਔਰੰਗਜ਼ੇਬ ਤੇ ਉਹਦੇ ਅਹਿਲਕਾਰੋ, ਸੁਣ ਲਓ, ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਇਹ ਤੇ ਚਾਰ ਚਿਨਗਾਰੀਆਂ ਬੁਝਾਈਆਂ ਨੇ, ਸ਼ੋਲੇ ਤੇ ਭੜਕ ਉੱਠੇ, ਇਹ ਸ਼ੋਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ। ਅਹਿਲਕਾਰਾਂ ਨੇ ਅਦਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ। ਮਹਾਰਾਜ, ਇੱਕ ਆਖਰੀ ਵਚਨ, ਉਹ ਇਹ, ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ, ਸਿਰਫ ਇਤਨਾ ਹੀ, ਮੇਰੇ ਚਾਰ ਬੱਚੇ ਨਹੀਂ ਰਹੇ, ਹੋਰ ਕੁਛ ਵੀ ਨਾ ਲਿਖੋ, ਬਾਕੀ ਨੁਕਤਾ ਨਿਗਾਹ ਅਸੀਂ ਲਵਾਂਗੇ, ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ, ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ। ਹੁਣ ਸਤਿਗੁਰ ਨੇ ਜਿਸ ਢੰਗ ਨਾਲ ਤਸਲੀਮ ਕੀਤਾ, ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਨੇ, ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ, ਬੜੇ ਧਿਆਨ ਨਾਲ ਸੁਣਨਾ। ਜ਼ਰੀ ਕਹਿੰਦੇ ਨੇ ਸੋਨੇ ਨੂੰ, ਕਾਸਾ ਕਹਿੰਦੇ ਨੇ ਪਿਆਲੇ ਨੂੰ, ਸੰਗ ਕਹਿੰਦੇ ਨੇ ਪੱਥਰ ਨੂੰ। ਸੰਗ ਦਿਲ, ਇਹ ਤੇ ਪੱਥਰ ਦਿਲ ਹੈ, ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ। ਕਾਸਾ ਪਿਆਲੇ ਨੂੰ ਕਹਿੰਦੇ ਨੇ, ਜ਼ਰੀ ਸੋਨੇ ਨੂੰ ਕਹਿੰਦੇ ਨੇ, ਸੀਮੀ ਚਾਂਦੀ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ, ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਬਦ ਕਲਾਮ ਮਨੁੱਖ, ਦੁਸ਼ਟ ਮਨੁੱਖ, ਇੱਕ ਵਜ਼ਨੀ ਪੱਥਰ ਚੁੱਕ ਕੇ, ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ, ਇੱਕ ਜ਼ਾਲਮ ਮਨੁੱਖ ਵਜ਼ਨੀ ਪੱਥਰ ਚੁੱਕ ਕੇ, ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ, ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ, ਪੱਥਰ ਨਹੀਂ ਟੁੱਟੇਗਾ। ਔਰੰਗਜ਼ੇਬ ਤੇ ਉਹਦੇ ਅਹਿਲਕਾਰੋ, ਇੱਕ ਗੱਲ ਸੁਣ ਲਓ, ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ, ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ। ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ, ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ। ਉਹਨਾਂ ਤਿੰਨ ਅਹਿਲਕਾਰਾਂ ਨੇ ਸਜਦਾ ਕੀਤਾ, ਕਿਹਾ ਰੂਹੇ ਜ਼ਮੀਨ ਵਿੱਚ ਪਹਿਲੀ ਦਫ਼ਾ ਇੱਕ ਐਸਾ ਔਲੀਆ ਦੇਖ ਰਿਹਾ ਜੋ ਬਿਲਕੁਲ ਅੱਲਾਹ ਦਾ ਹੀ ਰੂਪ ਹੈ, ਅੱਲਾਹ ਦਾ ਹੀ ਰੂਪ ਹੈ। ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ। ਉਹਨਾਂ ਨੇ ਰੁਬਾਈ ਵਿੱਚ ਕਹੀ ਦਿੱਤਾ ਹੈ, ਤਜੱਲਾ ਤੇਰੀ ਜ਼ਾਤ ਕਾ ਸੂ ਬਸੂ ਹੈ, ਜਿਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ, ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਜਮਾਲ ਹੁਸੈਨ ਤੇ ਇੱਥੇ ਤੱਕ ਕਹਿੰਦਾ। ਉਹਨਾਂ ਤਿੰਨ ਅਹਿਲਕਾਰਾਂ ਨੇ ਵੀ ਕਹਿ ਦਿੱਤਾ, ਤੁਸੀਂ ਐਸੇ ਔਲੀਆ ਹੋ, ਅੱਲਾ ਦੀ ਝਲਕ ਮਿਲਦੀ ਹੈ ਤੁਹਾਡੇ ਕੋਲੋਂ, ਅੱਲਾ ਦੀ ਝਲਕ ਮਿਲਦੀ ਹੈ। ਇਸ ਸੰਬੰਧ ਵਿੱਚ ਸਵਾਨੇ ਉਮਰੀ ਵਿੱਚ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਔਰ ਅਲਾ ਯਾਰ ਖਾਂ ਨੇ ਲਿਖਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ, ਇਹ ਮੈਂ ਬਾਕੀ ਹਾਜ਼ਰੀਆਂ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜੋ ਅਫਗਾਨਿਸਤਾਨ ਦਾ ਹਾਲ ਹੋਇਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ ਦਾ ਹਾਲ ਹੋਇਆ, ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ। ਇੱਥੇ ਵੀ ਇੱਕ ਰਹਿ ਜਾਣਾ ਸੀ, ਦੂਜੇ ਤੀਜੇ ਚੌਥੇ ਨਹੀਂ ਆਉਣੇ ਸਨ। ਕਵੀ ਸੰਤੋਖ ਸਿੰਘ ਜੀ ਦਾ ਛੰਦ ਸਰਵਣ ਕਰ ਲਓ, ਮੈਂ ਸਮਾਪਤੀ ਕਰਾਂ। ਉਹ ਕਹਿੰਦੇ ਨੇ, ਛਾਏ ਜਾਤੀ ਏਕਤਾ ਇੱਕੋ ਹੀ, ਜਿਵੇਂ ਅਫਗਾਨਿਸਤਾਨ ਵਿੱਚ ਤਮਾਮ ਹਿੰਦੂ ਨਿਕਲ ਆਏ, ਸਿੱਖ ਨਿਕਲ ਆਏ, ਇਤਿਹਾਸਕ ਸਥਾਨ ਵੀ ਰਹਿ ਗਏ, ਇੱਕੋ ਹੀ, ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ, ਦੂਜੇ ਨੂੰ ਕਬੂਲ ਨਹੀਂ ਕਰਨਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਪਰਨ, ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ। ਇਹ ਜੋ ਵੇਦਾਂ ਦੀ ਕਥਾ ਹੈ, ਰਾਮਾਇਣ ਦੀ ਕਥਾ ਹੈ, ਗੀਤਾ ਦੀ ਕਥਾ ਹੈ, ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ, ਇਹ ਮੰਦਰ ਤੇ ਗੁੰਬਦ, ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋਪੇ ਕਰਣਾ ਨਿਧਾਨ ਕੀ। ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ, ਨਾ ਭਾਰਤ ਵਿੱਚ ਬੌਧ ਧਰਮ ਆਉਣਾ ਸੀ, ਨਾ ਜੈਨ ਧਰਮ, ਨਾ ਹਿੰਦੂ ਧਰਮ, ਇੱਕੋ ਹੀ, ਚਾਹੇ ਜਾਤੀ ਏਕਤਾ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ, ਉਹਨਾਂ ਦੀ ਬਖਸ਼ਿਸ਼ ਵੀ, ਪਰਮਾਤਮਾ ਦੇ ਬਗੀਚੇ 'ਚ ਵੱਖ ਵੱਖ ਫੁੱਲ ਨੇ, ਇਹਨਾਂ ਨੂੰ ਖੜਨ ਦਿਓ, ਬਰਬਾਦ ਨਾ ਕਰੋ, ਇਹ ਸਭ ਫੁੱਲ ਨੇ। ਔਰ ਗੁਲਿਸਤਾਂ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ, ਪ੍ਰਭੂ ਦਾ ਸਜਾਇਆ ਹੋਇਆ ਬਗੀਚਾ ਹੈ, ਤੁਸੀਂ ਨੇਸ ਤੋਂ ਨਾਬੂਦ ਨਾ ਕਰੋ। ਇੱਕੋ ਹੀ ਫੁੱਲ ਰੱਖਣਾ ਹੈ, ਬਾਕੀਆਂ ਨੂੰ ਬਰਬਾਦ ਕਰਨਾ ਹੈ। ਮਹਾਰਾਜ ਕਹਿਣ ਲੱਗੇ, ਮੈਂ ਨਹੀਂ ਹੋਣ ਦੇਣਾ, ਇਹ ਨਹੀਂ ਹੋਣ ਦੇਣਾ। ਇਹਦੇ ਸਤਿਗੁਰ ਦੀ ਕਾਮਯਾਬੀ ਅੱਜ ਅਸੀਂ ਦੇਖਦੇ ਹਾਂ, ਗੀਤਾ ਅਤੇ ਭਾਗਵਤ ਦੀ ਕਥਾ, ਅੱਜ ਅਸੀਂ ਦੇਖਦੇ ਹਾਂ ਦੇਵੀ ਦੇਵਤਾਵਾਂ ਦੇ ਮੰਦਰ, ਅਵਤਾਰਾਂ ਦੀ ਗੱਲ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸਭ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ, ਉਹਨਾਂ ਦੀ ਬਖਸ਼ਿਸ਼ ਹੈ ਜੋ ਭਾਰਤ ਵਿੱਚ ਅੱਜ ਬਰਕਰਾਰ ਨੇ ਅਤੇ ਮੌਜੂਦ ਨੇ। ਬਾਕੀ ਰਹਿੰਦੀਆਂ ਵਿਚਾਰਾਂ ਦੂਜੇ ਸਮੇਂ 'ਚ, ਕਿਉਂਕਿ ਸਮੇਂ ਦੀ ਪਾਲਣਾ ਕਰਨਾ ਬੜਾ ਲਾਜ਼ਮੀ ਹੈ। ਬਹੁਤ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਰੇ 52 ਕਵੀਆਂ ਨੇ, ਨੰਦ ਲਾਲ ਨੇ, ਕਵੀ ਕਾਲੀਦਾਸ ਨੇ, ਕਵੀ ਹੰਸ ਰਾਮ ਨੇ, ਔਰ ਇਸ ਤੋਂ ਇਲਾਵਾ ਲਾਲਾ ਦੌਲਤ ਰਾਏ ਨੇ, ਔਰ ਫਿਰ ਅਲਾ ਯਾਰ ਖਾਂ ਜੋਗੀ ਨੇ, ਬਹੁਤ ਕੁਛ ਲਿਖਿਆ ਹੈ, ਬਹੁਤ ਕੁਛ ਲਿਖਿਆ, ਕੁਛ ਸਫ਼ੇ ਕੁਛ ਪੰਨੇ, ਸਮੇਂ ਦੀ ਗਤੀ ਦੇ ਮੁਤਾਬਕ ਦਾਸ ਤੁਹਾਡੇ ਸਾਹਮਣੇ ਰੱਖੇਗਾ। ਅੰਦਾਜ਼ਨ 12 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਨੇ ਨੇ। ਇੱਥੇ ਹੀ ਸਮਾਪਤੀ। ਬਾਰ ਬਾਰ ਸਾਰਿਆਂ ਦਾ ਸ਼ੁਕਰਾਨਾ, ਧੰਨਵਾਦ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।